ਸਤਨਾਮ ਵਾਹਿਗੁਰੂ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸੇ ਪੋਹੇ ਨਾ ਸਕੈ ਜਮ ਕਾਲ ਜੀਓ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸੇ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਕੈ ਸੱਚ ਸ਼ਬਦ ਲਿਵਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਪਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮਕਾਲ ਕਹਿ ਨਾਨਕ ਸੁਣ ਮਨ ਮੇਰੇ ਸਦਾ ਸੱਚ ਸੰਭਾਲ ਦੂਜੈ ਪਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੂੰ ਸੁਲਤਾਨ ਕਹਾ ਹਉ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੇ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੇ ਮੇਰਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਲਤ ਪਲਤ ਦੇ ਰਖਵਾਲੇ ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰਬਾਣੀ ਕੀਰਤਨ ਦਾ ਆਨੰਦ ਮਾਣਦਿਆਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਮਾਨਯੋਗ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ। ਉਸ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਆਪ ਜੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਵਿਖੇ ਬਿਰਾਜਮਾਨ ਹੋ, ਦੂਰ ਨੇੜੇ ਟੀਵੀ ਦੇ ਜ਼ਰੀਏ ਗੁਰਚਰਣਾਂ 'ਚ ਜੁੜ ਬੈਠੇ ਹੋ, ਅੱਜ ਦਾ ਇਹ ਜੋ ਪਾਵਨ ਮੁੱਖ ਵਾਕ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਉਚਾਰਣ ਕੀਤਾ ਹੋਇਆ ਵੱਡ ਹੰਸ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦੇ ਇਸ ਪਾਵਨ ਮੁੱਖ ਵਾਕ ਦੇ ਚਾਰ ਭਾਗ ਨੇ, ਚਾਰ ਬੰਧ ਨੇ, ਔਰ ਚੌਂ ਹੀ ਭਾਗਾਂ ਦੇ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਗੱਲ ਕੀਤੀ ਹੈ। ਪਰਮਾਤਮਾ ਨੇ ਜੋ ਸਾਡਾ ਸਰੀਰ ਬਣਾਇਆ, ਵੈਸੇ ਤਾਂ ਦੇਖਣ ਨੂੰ ਆਪਾਂ ਇੱਕ ਵਿਅਕਤੀ ਨਜ਼ਰ ਆਉਂਦੇ ਹਾਂ, ਪਰ ਦਰਅਸਲ ਤਿੰਨ ਵਿਅਕਤੀ ਮਨੁੱਖ ਦੇ ਅੰਦਰ ਨੇ। ਭਗਤ ਰਵਿਦਾਸ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਲਿਖੀ ਹੈ ਕਿ ਜਲ ਕੀ ਬੂੰਦ, ਪੀਤ ਪਵਨ ਕਾ ਥੰਬਾ, ਰਗਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਹੱਡ ਮਾਸ ਨਾੜੀਆਂ ਦੇ ਪਿੰਜਰ ਦੇ ਅੰਦਰ ਜੀਵ ਰੂਪੀ ਪੰਛੀ ਵੱਸਦਾ, ਔਰ ਇਸ ਜੀਵ ਰੂਪੀ ਪੰਛੀ ਅਤੇ ਸਰੀਰ ਦੇ ਵਿੱਚ ਸੁਮੇਲ ਪੈਦਾ ਕਰਨ ਦੇ ਲਈ ਪਰਮਾਤਮਾ ਨੇ ਇੱਕ ਬਣਾਇਆ ਮਨ। ਉਹ ਮਨ ਜੇ ਆਤਮਾ ਪ੍ਰਾਇਣ ਹੋ ਜਾਏ, ਜਾਂ ਇਵੇਂ ਕਹਿ ਲਓ ਜੇ ਮਨ ਸੱਚ ਨਾਲ ਜੁੜ ਜਾਏ, ਪਰਮਾਤਮਾ ਨਾਲ ਜੁੜ ਜਾਏ, ਮਨੁੱਖ ਜ਼ਿੰਦਗੀ ਅੰਦਰ ਸੁਖੀ ਹੋ ਜਾਂਦਾ, ਸੱਚ ਦਾ ਰੂਹ ਬਣ ਜਾਂਦਾ। ਪਰ ਜੇਕਰ ਉਹੀ ਮਨ ਤਨ ਨਾਲ ਜਾਂ ਸੰਸਾਰ ਨਾਲ ਜੁੜ ਜਾਏ, ਮਨ ਜਿਹੜਾ ਹੈ ਸੰਸਾਰ ਨਾਲ ਜੁੜ ਕੇ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਵਾਰ ਵਾਰ ਕੇ ਗੱਲ ਕਹੀ ਹੈ ਕਿ ਮਨ ਸੱਚ ਨਾਲ ਜੁੜ, ਪਰਮਾਤਮਾ ਦੇ ਨਾਲ ਜੁੜ। ਜਿਵੇਂ ਸਾਡੇ ਬਾਹਰਲੇ ਇੰਦਰੇ ਨੇ, ਅੱਖਾਂ ਹਨ, ਨੱਕ ਹੈ, ਕੰਨ ਹੈ, ਰਸਨਾ ਹੈ, ਵਿਦਵਾਨ ਕਹਿੰਦੇ ਸਾਡਾ ਇੱਕ ਭੀਤਰੀ ਅੰਦਾ ਜਿਹਨੂੰ ਅੰਤਹਿਕਰਨ ਕਹਿੰਦੇ ਨੇ, ਉਸ ਅੰਤਹਿਕਰਨ ਦੇ ਜਿਹੜੇ ਚਾਰ ਵੱਖਰੇ ਵੱਖਰੇ ਭੇਦ ਨੇ, ਉਹਨਾਂ 'ਚੋਂ ਇੱਕ ਮਨ ਹੈ। ਸੁਰਤ, ਮਤ, ਮਨ, ਬੁੱਧ। ਜਪਜੀ ਸਾਹਿਬ ਜੀ 'ਚ ਆਪਾਂ ਇਹ ਰੋਜ਼ ਬਚਨ ਪੜ੍ਹਦੇ ਹਾਂ, ਤਿੱਥੇ ਖੜੀ ਹੈ ਸੁਰਤ, ਮਤ, ਮਨ, ਬੁੱਧ। ਉਹ ਮਨ ਜਿਹੜਾ ਉੱਥੋਂ ਸੰਕਲਪ ਵਿਕਲਪ ਪੈਦਾ ਹੁੰਦੇ ਨੇ। ਜਿਹੋ ਜੀ ਸੰਗਤ ਇਸ ਮਨ ਨੂੰ ਮਿਲ ਜਾਏਗੀ, ਮਨ ਦੇ ਵਿੱਚੋਂ ਉਹੀ ਖਿਆਲ ਪੈਦਾ ਹੋਣਗੇ, ਮਨ ਉਹੀ ਬਣ ਜਾਏਗਾ। ਜਦੋਂ ਮਨ ਨੂੰ ਸੱਚ ਦੀ ਸੰਗਤ ਮਿਲਦੀ ਹੈ, ਜਦੋਂ ਮਨ ਪਰਮਾਤਮਾ ਵਾਲੇ ਬੰਨੇ ਜੁੜਦਾ ਹੈ, ਉਹਨੂੰ ਮਨ ਉੱਚਾ ਆਕਾਸ਼ ਜਿੰਨਾ ਉੱਚਾ ਉੱਠ ਜਾਂਦਾ ਹੈ, ਚੜ੍ਹਦੀ ਕਲਾ 'ਚ ਵਿਚਰਦਾ ਹੈ, ਸੁੱਖ ਵਿੱਚ ਵਿਚਰਦਾ ਹੈ। ਗੁਰੂ ਬਾਬਾ ਜੀ ਨੇ ਬਚਨ ਕਿਹਾ, ਕਬਹੂੰ ਜੀਅੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ। ਕਦੀ ਇਹ ਪਤਾਲ ਜਿੰਨਾ ਡੂੰਘਾ ਚੱਲਿਆ ਜਾਂਦਾ, ਜਦੋਂ ਇਹ ਨੀਵੇਂ ਬੰਨੇ ਚੱਲਿਆ ਜਾਏ, ਬੁਰੇ ਬੰਨੇ ਚੱਲਿਆ ਜਾਏ, ਜਦੋਂ ਇਹ ਸੱਚ ਨਾਲ ਉਹ ਟੁੱਟ ਜਾਏ, ਉਦੋਂ ਇਹ ਦੁੱਖਾਂ ਦੀ ਖੱਡ ਵਿੱਚ ਡਿੱਗ ਪੈਂਦਾ। ਜਦੋਂ ਇਹ ਸੱਚ ਦਾ ਧਾਰਣੀ ਬਣ ਜਾਏ, ਉਦੋਂ ਇਹ ਆਕਾਸ਼ ਜਿੰਨਾ ਉੱਚਾ ਉੱਠ ਜਾਂਦਾ, ਇਸ ਨੂੰ ਗਿਆਨ, ਇਸ ਨੂੰ ਚਾਨਣ ਪ੍ਰਾਪਤ ਹੁੰਦਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੇ ਪਿਆਰੇ ਬਚਨ ਕੇ ਆਨੰਦ ਸਾਹਿਬ ਜੀ ਵਿੱਚ, ਜਦ ਤੁਸੀਂ ਗੁਰਬਾਣੀ ਦਾ ਪਾਠ ਕਰੋਗੇ, ਬਹੁਤੇ ਲਫ਼ਜ਼ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਕਹੇ ਨੇ, ਕਿਉਂਕਿ ਆਪਾਂ ਮਨ ਨੂੰ ਚੰਗੇ ਬੰਨੇ ਲਾਉਣੇ। ਤਨ ਲੱਗਿਆ ਹੈ ਵਡਭਾਗੀ ਹਾਂ, ਤਨ ਗੁਰੂ ਕੀ ਹਜ਼ੂਰੀ 'ਚ ਆਇਆ ਹੈ ਵਡਭਾਗੀ ਹਾਂ, ਤਨ ਕਰਕੇ ਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਬੜੇ ਵੱਡੇ ਭਾਗ ਨੇ। ਪਰ ਜੇ ਮਨ ਗੈਰ ਹਾਜ਼ਰ ਹੋਵੇਗਾ ਤੇ ਤਨ ਦਾ ਪੜ੍ਹਿਆ ਸੁਣਿਆ ਪ੍ਰਵਾਨ ਨਹੀਂ ਹੋ ਸਕੇਗਾ। ਇਸ ਕਰਕੇ ਮਨ ਨੂੰ ਨਾਲ ਜੋੜਨ ਦੀ ਗੱਲ ਕਹੀ ਹੈ। ਜਿਸ ਬੰਨੇ ਮਨ ਲੱਗ ਜਾਏ, ਮਨੁੱਖ ਉਸ ਚੀਜ਼ ਨੂੰ ਪ੍ਰਾਪਤ ਕਰ ਲੈਂਦਾ। ਕੋਈ ਚੀਜ਼ ਮਨੁੱਖ ਤੋਂ ਬਾਹਰ ਨਹੀਂ ਹੈ, ਜਾਂ ਇਵੇਂ ਕਹਿ ਲਓ ਕਿ ਦੁਨੀਆਂ ਦੀ ਕੋਈ ਅਜਿਹੀ ਚੀਜ਼ ਨਹੀਂ ਹੈ ਜਿਹਨੂੰ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਪਰ ਸ਼ਰਤ ਇਹ ਹੈ ਕਿ ਮਨੁੱਖ ਦਾ ਮਨ ਲੱਗ ਜਾਏ ਉਸ ਬੰਨੇ। ਮਨ ਨੂੰ ਲਾਉਣਾ ਹੀ ਔਖਾ, ਤੇ ਸਤਿਗੁਰੂ ਜੀ ਨੇ ਬਹੁਤਾ ਮਨ ਨੂੰ ਸਮਝਾਇਆ, ਮਨ ਨਾਲ ਗੱਲ ਕਰਨ ਦੀ ਪ੍ਰੇਰਣਾ ਕੀਤੀ ਹੈ। ਗੁਰਬਾਣੀ ਕਹਿੰਦੀ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ। ਇਹ ਮਨ ਰੱਬ ਵਾਲੇ ਬੰਨੇ ਲੱਗ ਜਾਏ, ਰੱਬ ਬਣ ਜਾਏਗਾ। ਇਹ ਮਨ ਦੁਨੀਆਂ ਵਾਲੇ ਬੰਨੇ ਲੱਗ ਜਾਏ, ਦੁਨੀਆਂ ਦਾ ਰੂਹ ਬਣ ਜਾਏਗਾ। ਬਾਬਾ ਕਬੀਰ ਸਾਹਿਬ ਜੀ ਦਾ ਬਚਨ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਸ਼ਕਤੀ ਦਾ ਅਰਥ ਇੱਥੇ ਮਾਇਆ ਹੈ। ਜਦੋਂ ਮਨ ਮਾਇਆ ਨਾਲ ਜੁੜਦਾ, ਮਾਇਆ ਵਰਗਾ ਚੰਚਲ ਬਣ ਜਾਂਦਾ ਹੈ। ਸੀਓ ਦਾ ਅਰਥ ਹੈ ਪਰਮਾਤਮਾ। ਜਦੋਂ ਇਹ ਪਰਮਾਤਮਾ ਨਾਲ ਜੁੜਦਾ, ਉਦੋਂ ਪਰਮਾਤਮਾ ਵਰਗਾ ਬਣ ਜਾਂਦਾ। ਇਸ ਕਰਕੇ ਮਨ ਨੂੰ ਸਮਝਾਉਣ ਲਈ ਸਤਿਗੁਰੂ ਜੀ ਨੇ ਵਾਰ ਵਾਰ ਪ੍ਰੇਰਣਾ ਕੀਤੀ। ਗੁਰੂ ਅਮਰਦਾਸ ਜੀ ਦੇ ਬੜੇ ਪਿਆਰੇ ਬਚਨ ਮਨ ਨੂੰ ਕਹਿੰਦੇ, ਹੇ ਮਨਾ, ਤੂੰ ਸਦਾ ਸੱਚ ਨਾਲ ਜੁੜ, ਸੱਚਾਈ ਦਾ ਸਾਥ ਦੇ, ਸੱਚ ਦਾ ਓਟ ਆਸਰਾ ਲੈ। ਇਹ ਗੱਲ ਚੇਤੇ ਰੱਖੀ, ਜੇ ਤੂੰ ਸੱਚ ਨਾਲ ਟੁੱਟ ਕੇ ਦੁਨੀਆਂ ਵਾਲੇ ਬੰਨੇ ਜੁੜਿਆ, ਦੁਨੀਆਂ ਨੇ ਤੇਰਾ ਸਾਥ ਨਹੀਂ ਦੇਣਾ। ਮਨ ਦੁਨੀਆਂ ਵਾਲੇ ਬੰਨੇ ਕਦੋਂ ਲੱਗਦਾ? ਜਦੋਂ ਉਹਦੇ ਮਨ 'ਚ ਮੋਹ ਜਾਗਦਾ। परिवार मेरा है, एक घर मेरा है। परिवार की खातर बंदा फिर हेरा फेरी करता है, ठगी करता है, सच नूं पिट दिंदा है, सच तो दूर चलिया जांदा है। ये सच नूं पेठी है ना, बंदा अपनी जिम्मेवारी तो भजदा है। ये सच नूं पेठी है कि बंदा झूठ बोलता है, बंदा हेरा फेरी करता है। ये भी तो सच नूं पेठी है कि बंदा कहिंदा काम ना करना पे वेला बैठा रहा। देखो जी, नौकरी मिली है, बस मौजा ने, वेले बैठे हैं, काम करने की लोड़ ही नहीं है। ये कुछ बंदा करता लेंदा है पर बाद विच झूरना पैंदा है। गुरबाणी कहती मना वो काम ना कर जिस दे करन तो बाद तैनू झूरना पे। जो बंदा कहिंदा ना जी नौकरी है, बस वेले हाँ, मौजा माणदे हाँ, भावें अज मौजा माण लिया पर कल नू झूरना पेगा, क्योंकि अज वेले रह के खाधियां कल नू फिर हड्ड भन्नने पैणगे। इस करके गुरबाणी कहती जे तुहानू वाहिगुरु जी ने उच्चा रुतबा दे दिता है, जे तुहानू वड्डी वडियाई दे दिती है, जे तुहानू कोई नौकरी मिल गई तो कदी ये ना कहो कि वेले रहिंदे आ। हिंदुस्तान की गरीबी का मुख कारण पता की है? पछमी कंट्रियां च कोई ज्यादा खजाने नहीं रब ने दिते, जां उत्थे कोई रब बहुती रहमत नहीं करता। उत्थे लोकी वेले रहना पाप गिणदे ने। बंदा कोई वेला होए कहिंदे जी वेले बैठे बड़ा औखा काम निकल रहा है, ते इत्थे की करदे कहिंदे बस जी वेले मौजा माणदे, काम करना नहीं पैंदा, सारा दिन दफ्तर रहीदा, पखा चलदा, एसी चलदा, मौजा माणदे। हिंदुस्तान की गरीबी का कारण वह लोग ने जिहड़े कहिंदे जी वेले रहिंदे मौजा माणने दफ्तरां दे विच। वेले रहना भी सच नूं पिट देना ही है, वेले रहना भी कौम दे नाल जां देश दे नाल दगा करन वाली गल है। वाहिगुरु जी ने सानू शरीर दिता है किरत करन दे लई। इस करके जे आपां किते कोई तनखाह लै रहे हां ते सानू किरत करनी चाहीदी है, सच नूं पिट नहीं देनी चाहीदी। ठीक है दुनिया दी अखां च कट्टा पा लवांगे, पर परमात्मा ते देखदा कि वेला रह के खा रहा, कल नूं हड्ड भन्नणे पैणगे, फिर दुखी होना पवेगा। सतगुरु जी ने समझाया है मन प्यारिया तू सदा सच संभाले, एक तम तू जे देखदा चले नाही तेरे नाले, साथ तेरा चले नाही तिस नाल क्यों चित लई है, ऐसा कम मूले ना कीचै जित अंत पछु ताई है। सतगुरु का उपदेश सुन तू होवे तेरे नाले, कह नानक मन प्यारे तू सदा सच संभाले। गुरु का उपदेश सुन, गुरु का उपदेश यही है कि सदा सच्चाई का साथ दियो, सदा हिम्मत करो, मेहनत करो, सिदक दे नाल अपनी जिंदगी दे विच जुड़े रहो। अज दे मुख वाक अंदर धन गुरु अमरदास जी महाराज ने सानू जो उपदेश दिता है मन नूं सुबोधन करके, क्योंकि आपां मन नूं जगाउणा है। गुरु अर्जन देव जी दे बचन के मन प्रबुद्ध हर कै नाए दहद स्थावत आवै ठाए। अपने मन नूं वाहिगुरु जी दे प्यार च जोड़ के जागृत करो, सुचेत करो, सावधान करो, किते मन जिहड़ा अवेसला ना हो जाए, किते मन जिहड़ा माड़े बन्ने ना लग जाए। इस करके मन दा एक सुभाव है कि माड़े बन्ने बहुत ही जल्दी लगदा है। गुरबाणी सतगुरु जी ने बचन किया चंगियाई आलक करे बुरियाई होए शेर। चंगे कमां लई इह दलिद्री है, चंगे कमां लई इह बड़ा आलसी, बुरे कमां लई इह बड़ा उद्यमी है, ते चंगे कमां लई इह बड़ा आलसी है। सतगुरु जी मन नूं समझाउंदे आ, साडे मन नूं प्रबोधन दे लई, सुचेत करन दे लई जो अमृत बचन बख्शिश कर रहे ने, आओ आपां मिल के इन्हां गुरु के पावन बचनां दी विचार सांझी करिए। गुरु चरणां दा ध्यान धरदिआं मन वृत्तियां नूं एकाग्र करन दे लई इक वेरा मुख तो सारे ही उच्चारण करिए जी। सतनाम वाहिगुरु साहिब जी,
सतनाम श्री वाहिगुरु साहिब जी। वडहंस महला तीजा।
ये पावन बचन जो साहेब श्री गुरु अमरदास जी दे बख्शिश किए हुए वडहंस राग विचों आप जी सरवण कर रहे हो, सतगुरु जी दे पावन अंक 569 ते सुभायमान हन।
मन मेरेया तू सदा सच संभाल जियो।
साहिब जी मन नूं संबोधन करदे आ समझा सानू सारिया नूं रहे ने। उत्तम पुरखां दी इह वडियाई हुंदी है कि वह किसे नूं कहण दे नाल पहलां अपने नाल गल करदे ने, अपने आप नूं समझाउंदे ने। साडा सुभाअ है आपां दूसरियां दीआं गल्लां करदे आ, दूसरियां दे औगुण देखदे आ, दूसरियां नूं समझाउणा बड़ा सौखा है पर अपने आप नूं समझाउणा औखा है, ते अपने आप नूं समझाउणा बहुत जरूरी है। गुरबाणी कहिंदी है दुनिया नूं सवारण दी बजाए पहलां अपने आप नूं सवार लो। बाबा फरीद साहब जी ने बड़ी प्यारी गल कही, रब नू मिलना है। रब जी ने एक गल की आप सवारे मैं मिले, मैं मिले आ सुख होए फिदा जे तू मेरा होए रहे सब जग तेरा होए। अपने आप नू सवार पहला गुरबाणी अपने आप नू सवारन दी गल करदी है, अपने आप नाल गल करन दी गल करदी है। साहब कहिंदे हे मेरे मना तू सदा सच नू चेते रख, सच नू याद कर। ये गल चेते रखी कूड़ निखुट्टे नानका ओड़क सच रही। अखीर सच ने तेरा साथ देना, जे तू सच्चाई ते दृढ़ रहेगा तेनों जिंदगी च दुख नहीं व्यापणगे। ये ठीक है, कई बार बंदा जिन्ना चीज़ों नू सुख समझदा ना वह सुख ही बंदे लिए दुख बन जाते ने, पर कई बार सच्चाई का साथ देण दे लिए बंदे नू दुख भी सहने पैंदे ने, सच्चाई का साथ देण दे लिए बंदे नू मुसीबतां भी झलनिया पैंदियां ने, पर सच ते पहरा दिंदिया बंदे नू ओह मुसीबतां भी चंगियां लगदियां ने, ओह दुखां विच भी आनंद माणदा है, दुखां च भी उहदे मन च एक चाह ते स्वैमान हुंदा है। इस करके सतगुरु जी कहिंदे मना तू सदा सच नू याद कर, सदा सच दे नाल जुड़, सच ते पहरा दे।
अपने घर तू सुख वसे पोहे न सकै जम काल जियो।
ये मना जे तू सच नू याद करेगा सदा थिर कायम रहने वाले वाहिगुरु जी दे नाम नू याद करेगा फिर तू अपने घर च सुखी वसेगा। देखो अपने घर च सुख मिल जाए ना फिर सदा हर थां ते सुख बन जांदा है। जिहदे घर च सुख नहीं है उहनू बाहर कित्थे सुख मिलेगा। गुरबाणी पहला अपने घर च सुख वसण दी गल कहिंदी है। अपने घर च उदों सुख वसेगा जदों आपां घर च सच दे नाल जुड़ांगे, जे घर च सच्चाई होएगी। इस करके साहब जी कहिंदे जे तू सच नाल जुड़ गया, वाहिगुरु जी दे नाम नाल जुड़ गया, तू अपने घर विच सुखी वसेगा। ये गल चेते रखी, ओहे ना सकै जमकाल जियो, तेरे वल मौत आत्मक मौत तक नहीं सकेगी। दुनिया मौत तो डरती है पर मौत तेरे वल तक नहीं सकेगी, जमकाल तेरे वल तक नहीं सकेगा। जिस जमकाल दे नां ते, जिस जमराज दे नां ते मनुख नूं बड़ा डराया होया है, मनुख बड़ा डराया होया। तुसीं इमानदारी नाल झात मार के देख लो, बहुतांत उन्हां लोगां दी जिहड़े मौत तो डरदियां रब नूं मनदे ने, धर्म नूं पूजदे ने, डरदियां मनदे ने। मौत दे नां ते बंदा डरिया पिया, सहमिया पिया, हालांकि मौत डराउणी नहीं है, हालांकि जमकाल कोई इन्ना डराउणा नहीं है। जे जमकाल की असलियत देखनी ना जमराज की जां जमदूतां की, तो गुरबाणी पढ़ो। सतगुरु जी कहिंदे अफरियो जम मारिया ना जाई, गुर के शब्द नेड़ ना आई। शब्द सुने तो दूरों भागे मत मारे हर जियो, वे प्रवाह है। ये जम भावें बड़ा आफरिया होया है पर जे तुसी गुरु के शब्द नाल जुड़ जाओगे तो तुहाडे नेड़े नहीं आएगा। ये शब्द नूं सुन के तो दूर डरदा भजदा, ये तो डरदा कि परमात्मा मैनू ना मारे। जिहड़े शब्द नाल जुड़ गए उन्होंने तो जमराज नूं टिच समझिया टिच, दुनिया डरदी है ना। जे वो बचन पढ़ने बाबा कबीर साहब जी दे पढ़ो, कहण लगे कबीर अब मेरी बुद्ध को जम ना करे तिरस्कार, जिन ये जमुआ सिरजिया। जमुआ, जमुआ पता की अर्थ है, जिवें आपां घरां च नौकर रखे हुंदे ने जां किसी बच्चे नूं आपां छुट्टिया के नीवें नां नाल याद करना छोटा जिहा नां दा रख लैंदे आ। बाबा कबीर साहब जी कहणगे जमराज नहीं जमुआ, जिन ये जमुआ सिरजिया सो जपिया परवरदगार। जिस परमात्मा ने जमुआ बनाया मैं तो उहदे प्यार च जुड़ गया, जमराज मैनू की करेगा। गुरबाणी कहिंदी मना सच नाल जुड़ जा। सब तो वड्डा मौत दा ही डर है ना, सब तो वड्डा मनुख नूं डर है कि रोटी किवें मिलेगी। जे आपां इहदी गल ना मन्नी, जे झूठ ना बोलिया, जे बेईमानी ना कीती, रोटी किवें मिलेगी। जे आपां सच बोलता ते हो सकदा सानूं रोटी ना मिले, क्योंकि जिहड़े लोकी डराउण वाले ने सब तो पहलां तुहाडी रोजी रोटी ते वार करनगे कि इहदी रोटी बंद कर दिओ, भुखा मार दिओ, नौकरी तो कढ दिओ जे सच बोलदा ते। इही कुछ ना, लेकिन गुरबाणी कहिंदी है जे तू सच ते पहरा देंगा। ये गल चेते रखी, मानुख की टेक बिरथी सब जान, देवन कहो एक है भगवान, जिस कह दिए रहे अगाए, बौड़ ना कृष्णा लागे आए, मारे राख है एको आ मानु कह किछ नाही आत। और रोटी परमात्मा दे हाथ है, मौत परमात्मा दे हाथ है, ये जमराज कुछ नहीं कर सकेगा। आम मनुख की गल तां किते जोहे ना सके जमकाल जियो, जमकाल तेरे वल देख नहीं सकेगा जे तू सच नाल जुड़ जाएगा। जे तू परमात्मा दे प्यार विच जुड़ जाएगा।
काल जाल जम जोहे न सके सचे शब्द लिव लाई।
जे तेरी लिव सच नाल जुड़ जाए, जे तेरी लिव गुरु के शब्द नाल जुड़ जाए, एक गल ए चेते रखी, जे लिव नहीं है ते तेरी कोई कीमत नहीं है। गुरु बाबा जी ने बचन कहा सी, साची लिवे बिन देह निमाणी। जदों लिव मनुख दी टुटदी है उदों इहदे ते जम जाल पै जांदा है, जदों मनुख दी लिव टुटदी है उदों काल इहदे ते भारू हो जांदा है, उदों विकार इहदे ते भारू हो जांदे ने। गुरु का एक अमृत बचन आपां याद करिए, लिव छुड़की तृष्णा लगी माया अमर वरताया। अज आपां गुरु की हजूरी च बैठे हाँ जां रोज बैठदे हाँ, इत्थे आउण दा इको एक मकसद है कि साडी लिव लग जाए, गुरबाणी सुनदियां लिव लग जाए, शब्द सुनदियां लिव लग जाए। ये गल चेते रखना, जे इत्थे लिव लग गई काम करदियां वी तुहाडी लिव लगी रहेगी। जिहदी इत्थे लिव नहीं लगी, भावें जिन्ने मर्जी भोरे पुट के बैठ जाए, जिन्ना मर्जी पहाड़ां ते चल जाए, जिन्ने मर्जी जप कर ले, जिन्ने मर्जी तप कर ले, उहदी लिव नहीं लग सकदी। जिहड़ी शब्द नाल लिव नहीं लगी उहदी किते लिव नहीं लग सकेगी। साहिब जी कहिंदे, जे किते तेरी लिव लग जाए गुरु के शब्द दे नाल सुरत जुड़ जाए, ना तेनू जमकाल व्यापेगा ना तेनू जमजाल व्यापेगा। जदों तू लिव नालों टुटदा उदों ही जमजाल पै जांदा तेरे उपर, जमन की फाही विच तू फस जांदा। वह जम की चीज है? जम ने साडे अंदर दूत बैठे हुए, काम क्रोध लोभ मोह हंकार, ये जमन के दूत ने। गुरु रामदास जी का एक बचन याद करो, साक तहारा साध न जानिया तिन अंतर होमे कंडा है, ज्यों ज्यों चले चुभे दुख पावे जमकाल सह सिर डंडा है। यह जिहड़ा हंकार है भी जमां दा डंडा ही है। इस करके साहिब कहिंदे, जे लिव लग जाए ना यह जम जाल जमकाल तेरे वल आ नहीं सकनगे।
सदा सच रता मन निर्मल आवण जान रहाए।
जदों तेरा मन सच विच रंगिया गया उदों निर्मल हो जाएगा। मन जदों सच नालों टुटदा उदों मैला हुंदा, जदों दुनिया नाल जुड़दा मन मैला हो जांदा। गुरबाणी कहिंदी है कि संसार रोगी नाम दारू मैल लागे सच बिना। सच नालों टुट के मैल लगती है सानू, क्योंकि दुनिया की तो हर चीज ही मैली है, मैल नाल भरी पई है। जिधर लगोगे तुहाडे अंदर मैल जाएगी। सच नाल जुड़ के तुसी निर्मल हो जाओगे, सच तो बिना मैल कट्टी नहीं जानी। साहब कहिंदे, जे तुसी सच नाल जुड़ जाओगे मन निर्मल हो जाएगा। जदों मन निर्मल हो जाएगा मन जी भटकना मुक जाएगी। आ जड़ा आना जाना बने है मन की भटकना है, इस करके कि अंदर मैल है। जिमें कुठाली विच सोना जिन्ना चिर खोटा होए ना उन्ना चिर हिलदा जुलदा है, जदों खोट मिट जाए सोना टिक जांदा है। जिन्ना चिर मन विच मैल है, भाई गुरदास जी का बचन कि दुरमत दुबदा भरमत है चतर कुंट गुरमत एक टेक मौन न भगत है। जिन्ना चिर दुरमत है, खोटी मत है, मैल है, उन्ना चिर मन भटकदा रहेगा। जिन्या मर्जी अखियां मीट के बैठ जो मन नहीं टिकेगा, जिन्ना मर्जी जतन करो मन नहीं टिकेगा। मन उदों टिकेगा जदों मन निर्मल हो जाएगा। मन निर्मल केवल गुरबाणी नाल जुड़ के होना है, वाहेगुरु जी के सिमरन नाल जुड़ के होना है। इस करके ज्यों ज्यों मन बाणी पढ़ता जाएगा, मन संगत नाल जुड़ता जाएगा, निर्मल हुंदा जाएगा। साहब कहिंदे, जदों मन निर्मल हो गया फिर आवण जाण रहाए, आ जिहड़ी भटकना है आउण जाण दी खत्म हो जाएगी।
दूजा पाए भरम विगुती मन मुख मोही जमकाल।
ये जिहड़ी संसार दे लोक दूजे पाच लगे ने, पाव वाहिगुरु तो बिना होर बने, दुहे पाए वे गुचीए गल पई सो जम की फास। जिहड़े वाहिगुरु नालों टुट के होर किसे भाओ च लगे ने, वह विगोचे च रहिंदे ने, उन्हां दे गल च जमां दी फाही पई रहिंदी, हर वेले पई रहिंदी है। ये गल चेते रखियो, जमां दी फाही कोई शरीर छड्डण तो बाद नहीं है, इहदे जिउंदे जी जम चंबड़े होए ने सानू। शरीर छड्डण तो बाद किसे नू जम टकरे ने जां नहीं टकरे किसे ने आके दस्या नहीं सानू कि मैनू जमां ने फड़िया। सानू तो जिउंदे जी जमां ने फड़िया, मरण तो बाद ते फड़नगे फड़नगे, सानू तो जिउंदे जी फड़िया होया जमां ने। इस करके सतगुरु जी कहिंदे, जिहड़े वाहिगुरु नालों टुट के दूजे भाउ च लग गए, वह हमेशा विगोचे च रहिंदे ने, और इहो जे मनमुखां नू
ਹਮੇਸ਼ਾ ਜਮਕਾਲ ਜਿਹੜਾ ਦੇਖਦਾ ਰਹਿੰਦਾ ਉਹ ਜਮਕਾਲ ਦੀ ਨਜ਼ਰ ਵਿੱਚ ਰਹਿੰਦੇ ਹਨ।
ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ।
ਗੁਰੂ ਅਮਰਦਾਸ ਜੀ ਮਹਾਰਾਜ ਫਿਰ ਮਨ ਨੂੰ ਕਹਿੰਦੇ ਹੋ ਮੇਰੇ ਮਨਾ ਤੂੰ ਸੱਚ ਦਾ ਸਿਮਰਨ ਕਰ, ਸੱਚਾਈ ਦਾ ਸਾਥ ਦੇ, ਸੱਚ ਦੇ ਨਾਲ ਸਾਂਝ ਪਾ। ਸੱਚ ਦੇ ਨਾਲ ਸਾਂਝ ਪਾਏਗਾ ਕੋਈ ਜਮ ਕਾਲ, ਕੋਈ ਜਮ ਦੂਤ, ਕੋਈ ਜਮ ਡੰਡ ਤੈਨੂੰ ਵਿਆਪੇਗਾ ਨਹੀਂ।
ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ।
ਮਨ ਵਾਹਿਗੁਰੂ ਨਾਲੋਂ ਟੁੱਟ ਕੇ ਸੁੱਖ ਪ੍ਰਾਪਤ ਕਰਨ ਲਈ ਬਾਹਰ ਭੱਜਦਾ ਹੈ, ਕਦੀ ਕਿਤੇ ਜਾਂਦਾ ਹੈ, ਦਸਾਂ ਦਿਸ਼ਾਵਾਂ ਚ ਭੱਜਿਆ ਫਿਰਦਾ। ਪਰ ਸਤਿਗੁਰੂ ਜੀ ਕਹਿੰਦੇ ਮਨਾ ਤੇਰੇ ਅੰਦਰ ਬੜਾ ਤਗੜਾ ਖਜ਼ਾਨਾ ਹੈ, ਤੂੰ ਬਾਹਰ ਸੁੱਖ ਕਿਉਂ ਪਾਲਦਾ? ਮਨ ਦੀ ਤੇ ਉਹ ਹਾਲਤ ਹੈ, ਮਨੁੱਖ ਦੀ ਤੇ ਉਹ ਹਾਲਤ ਹੈ, ਇੱਕ ਭਿਖਾਰੀ ਸਾਰੀ ਜ਼ਿੰਦਗੀ ਮੰਗਦਾ ਰਿਹਾ, ਆਖਰ ਮਰ ਗਿਆ। ਲੋਕਾਂ ਨੇ ਉਹਨੂੰ ਚੁੱਕ ਕੇ ਕਿਤੇ ਉਹਦਾ ਸੰਸਕਾਰ ਕਰਤਾ, ਜਿੱਥੇ ਬੈਠਾ ਮੰਗਦਾ ਰਿਹਾ ਤਾਂ ਉਹ ਜਗ੍ਹਾ ਕਿਸੇ ਨੇ ਖਰੀਦ ਲਈ, ਉੱਥੇ ਮਕਾਨ ਬਣਾਉਣ ਲੱਗ ਗਿਆ। ਜਦੋਂ ਜਗ੍ਹਾ ਪੁੱਟੀ ਤੇ ਹੇਠੋਂ ਬੜਾ ਵੱਡਾ ਖਜ਼ਾਨਾ ਲੱਭਿਆ। ਖਜ਼ਾਨਾ ਖਜ਼ਾਨੇ ਦੇ ਉੱਪਰ ਬੈਠਾ ਬੰਦਾ ਸਾਰੀ ਜ਼ਿੰਦਗੀ ਭਿਖਾਰੀ ਬਣਿਆ ਰਿਹਾ ਖਜ਼ਾਨੇ ਦੇ ਉੱਪਰ, ਕਿਉਂ? ਤੇ ਉਹਨੂੰ ਖਜ਼ਾਨੇ ਦਾ ਪਤਾ ਨਹੀਂ ਹੈ। ਮਨੁੱਖ ਦੀ ਹਾਲਤ ਇਹ ਹੈ, ਮਨੁੱਖ ਦੇ ਅੰਦਰ ਖਜ਼ਾਨਾ ਹੈ। ਗੁਰਬਾਣੀ ਕਹਿੰਦੀ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਗੁਰੂ ਕੇ ਪਾਵਨ ਬਚਨ ਰੋਜ਼ ਪੜਦੇ, ਮਤ ਵਿੱਚ ਰਤਨ ਜਵਾਹਰ ਮਾਣਕ। ਤੇਰੇ ਅੰਦਰ ਹੀਰੇ ਨੇ, ਤੇਰੇ ਅੰਦਰ ਜਵਾਹਰ ਨੇ, ਤੇਰੇ ਅੰਦਰ ਮਾਣਕ ਨੇ, ਪਰ ਬੰਦਾ ਆਪਣੇ ਅੰਦਰ ਝਾਤ ਮਾਰਦਾ ਹੀ ਨਹੀਂ ਹੈ। ਇਹ ਤੇ ਲੋਕਾਂ ਦੇ ਕੱਪੜੇ ਦੇਖੇਗਾ, ਲੋਕਾਂ ਦੇ ਘਰ ਦੇਖੇਗਾ, ਲੋਕਾਂ ਦੀਆਂ ਗੱਡੀਆਂ ਦੇਖੇਗਾ, ਲੋਕਾਂ ਦੇ ਵੱਲ ਹੀ ਇਹਦਾ ਧਿਆਨ ਜਾਂਦਾ, ਆਪਣੇ ਵੱਲ ਤੇ ਧਿਆਨ ਜਾਂਦਾ ਹੀ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੋ ਮਨਾ ਤੇਰੇ ਅੰਦਰ ਬੜਾ ਤਗੜਾ ਖਜ਼ਾਨਾ ਹੈ, ਤੇਰੀ ਤਿਹਾਲ ਤੋਂ ਉਸ ਹਿਰਨ ਵਰਗੀ ਜਿਹੜਾ ਕਸਤੂਰੀ ਬਾਹਰੋਂ ਲੱਭਦਾ ਹੈਗੀ ਉਹਦੀ ਧੁੰਨੀ ਵਿੱਚ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਕਹਿਣ ਲੱਗੇ ਬਾਹਰੋਂ ਨਾ ਸੁੱਖ ਪਾਲ, ਬਾਹਰੋਂ ਕੁਝ ਨਾ ਲੱਭ, ਤੇਰੇ ਅੰਦਰ ਸਭ ਕੁਝ ਹੈ।
ਜੋ ਪਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ।
ਜੇ ਤੂੰ ਉਸ ਖਜ਼ਾਨੇ ਨੂੰ ਮੰਨਣਾ ਚਾਹੁੰਦੇ, ਉਹਦਾ ਤਰੀਕਾ ਹੈ ਜੋ ਭਾਵੇ ਸੋ ਪੁੰਚ ਤੂੰ, ਜੋ ਭਾਵੇ ਦਰਸ ਕੇ ਜਿਹੜੀ ਰੱਬ ਦੀ ਰਜ਼ਾ ਹੈ ਨਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ। ਜੋ ਕੁਝ ਰੱਬ ਦੇ ਭਾਣੇ ਚ ਮਿਲ ਰਿਹਾ ਉਹਨੂੰ ਤੂੰ ਖਿੜੇ ਮੱਥੇ ਪ੍ਰਵਾਨ ਕਰ। ਜੇ ਤੂੰ ਉਸ ਰੱਬ ਦੀ ਰਜ਼ਾ ਨੂੰ ਮੰਨਣ ਲੱਗ ਜਾਏਗਾ, ਗੁਰਮਤ ਦਾ ਮੁੱਖ ਸਿਧਾਂਤ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਆਪਾਂ ਉਸ ਵਾਹਿਗੁਰੂ ਜੀ ਦੇ ਭਾਣੇ ਨੂੰ, ਹੁਕਮ ਨੂੰ, ਰਜ਼ਾ ਨੂੰ ਸਮਝ ਕੇ ਜ਼ਿੰਦਗੀ ਚ ਆਨੰਦ ਮਾਣ ਸਕਦੇ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੰਦਿਆ ਜੋ ਕੁਝ ਵਾਹਿਗੁਰੂ ਜੀ ਦੀ ਰਜ਼ਾ ਹੈ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ, ਇਹੀ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਰਾਕ ਹੈ। ਗੁਰਮੁਖ ਨਦਰ ਨਿਹਾਲ, ਤੇ ਗੁਰਮੁਖਾਂ ਵਾਲੀ ਦ੍ਰਿਸ਼ਟੀ ਦੇ ਨਾਲ ਦੇਖ ਸੰਸਾਰ ਨੂੰ। ਗੁਰਮੁਖ ਦਰਸ ਕੇ ਗੁਰੂ ਦੀ ਮੱਤ ਦੇ ਰਾਹੀਂ ਜੋ ਦ੍ਰਿਸ਼ਟੀ ਮਿਲਦੀ ਹੈ, ਦੇਖੋ ਅਸੀਂ ਮਨਮੁੱਖਾਂ ਵਾਲੀ ਦ੍ਰਿਸ਼ਟੀ ਰਾਹੀਂ ਦੇਖਦੇ, ਕੋਈ ਸਾਨੂੰ ਵੈਰੀ, ਕੋਈ ਸਾਨੂੰ ਮਿੱਤਰ ਨਜ਼ਰ ਆਉਂਦਾ, ਕੋਈ ਸਾਨੂੰ ਬੁਰਾ ਨਜ਼ਰ ਆਉਂਦਾ। ਵੈਸੇ ਤੇ ਜ਼ਿਆਦਾਤਰ ਸਾਡੇ ਕੋਲ ਦ੍ਰਿਸ਼ਟੀ ਇਹ ਹੈ ਕਿ ਸਾਨੂੰ ਔਗਣੀ ਨਜ਼ਰ ਆ ਰਹੇ ਨੇ, ਬੁਰਾਈਆਂ ਨਜ਼ਰ ਆ ਰਹੀਆਂ ਨੇ, ਹਾਲਾਂਕਿ ਸੱਚ ਤੋਂ ਬਿਨਾਂ ਧਰਤੀ ਚੱਲ ਨਹੀਂ ਸਕਦੀ, ਸੱਚਾਈ ਕਦੀ ਖਤਮ ਨਹੀਂ ਹੁੰਦੀ। ਪਰ ਆਪਾਂ ਦੇਖਦੇ ਨਾ ਹਮੇਸ਼ਾ ਬੁਰਾਈਆਂ ਨੂੰ ਉਛਾਲਿਆ ਜਾ ਰਿਹਾ ਹੈ। ਮੀਡੀਆ ਤੇ ਦੇਖ ਲਓ ਬੁਰਾਈਆਂ ਦੀ ਗੱਲ ਹੈ, ਕਦੀ ਮੀਡੀਆ ਨੇ ਚੰਗੀ ਗੱਲ ਕੀਤੀ ਨਹੀਂ ਹੈ। ਕਿੱਥੇ ਕੀ ਕਰਪਸ਼ਨ ਹੋ ਰਹੀ ਹੈ, ਕਿੱਥੇ ਕੀ ਚੋਰੀ ਹੋ ਰਹੀ ਹੈ, ਲੜਾਈ ਝਗੜੇ, ਪਰਉਪਕਾਰ ਦੀ ਗੱਲ ਕਿਤੇ ਨਹੀਂ ਵਿਚਾਰੀ ਜਾ ਰਹੀ। ਸਤਿਗੁਰੂ ਜੀ ਕਹਿੰਦੇ ਜੇ ਤੂੰ ਦ੍ਰਿਸ਼ਟੀ ਨਾਲ ਦੇਖੇਗਾ ਨਾ, ਗੁਰਮੁਖਾਂ ਵਾਲੀ ਦ੍ਰਿਸ਼ਟੀ ਦੇ ਨਾਲ, ਤੈਨੂੰ ਹਰ ਥਾਂ ਤੋਂ ਚੰਗਾ ਹੀ ਨਜ਼ਰ ਆਏਗਾ, ਪਰਮਾਤਮਾ ਹੀ ਨਜ਼ਰ ਆਏਗਾ।
ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਏ।
ਮੇਰੇ ਮਨ ਗੁਰਮੁਖਾਂ ਵਾਲੀ ਦ੍ਰਿਸ਼ਟੀ ਨਾਲ ਦੇਖ, ਤੈਨੂੰ ਆਪਣੇ ਅੰਦਰੋਂ ਹੀ ਪਰਮਾਤਮਾ ਨਜ਼ਰ ਆ ਜਾਏਗਾ, ਉਹ ਪਰਮਾਤਮਾ ਤੇਰੇ ਨਾਲ ਹਮੇਸ਼ਾ ਸਾਥੀ ਬਣੇਗਾ, ਪਰਮਾਤਮਾ ਹਮੇਸ਼ਾ ਤੇਰਾ ਮਦਦਗਾਰ ਬਣੇਗਾ, ਹਮੇਸ਼ਾ ਤੇਰਾ ਸਾਥੀ ਹੈ ਪਰਮਾਤਮਾ।
ਮਨਮੁਖ ਅੰਦੁਲੇ ਗਿਆਨ ਵਿਹੂਣੇ ਦੂਜੇ ਪਾਏ ਖਵਾਈ।
ਮਨ ਦੀ ਮਤ ਮਗਰ ਚੱਲਣ ਵਾਲੇ ਜਿਹੜੇ ਪ੍ਰਾਣੀ ਨੇ ਉਹ ਅੰਨੇ ਨੇ। ਗੁਰਬਾਣੀ ਨੇ ਅੰਨੇ ਉਹਨਾਂ ਨੂੰ ਨੀ ਕਿਹਾ ਜਿਹਨਾਂ ਕੋਲ ਬਾਹਰਲੇ ਨੇਤਰ ਨਹੀਂ। ਦੇਖੋ ਕਈਆਂ ਕੋਲ ਬਾਹਰਲੇ ਨੇਤਰ ਰੱਬ ਨੇ ਨਹੀਂ ਦਿੱਤੇ, ਚਲੋ ਰੱਬ ਦੀ ਰਜ਼ਾ ਹੈ। ਸੱਚ ਜਾਣਨਾ ਉਹ ਅੱਖਾਂ ਵਾਲਿਆਂ ਨਾਲੋਂ ਜ਼ਿਆਦਾ ਸਿਆਣੇ ਨੇ, ਅੱਖਾਂ ਵਾਲਿਆਂ ਨਾਲੋਂ ਉਹਨਾਂ ਨੂੰ ਬਾਣੀ ਜ਼ਿਆਦਾ ਯਾਦ ਹੈ। ਕਈ ਅੱਖਾਂ ਵਾਲਿਆਂ ਨੂੰ ਤੇ ਜਪਜੀ ਸਾਹਿਬ ਯਾਦ ਨਹੀਂ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੀ ਕਿੰਨੀ ਬਾਣੀ ਯਾਦ ਹੈ। ਇੱਕ ਬਜ਼ੁਰਗ ਭਾਈ ਸਾਧੂ ਸਿੰਘ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਯੁਵਾ ਸਿਟੀ ਅੱਜ ਤੋਂ ਕਈ ਸਾਲ ਪਹਿਲਾਂ, ਸ਼ਾਇਦ ਉਹ ਕਿਵੇਂ ਹੋਣ ਪਤਾ ਨਹੀਂ। ਅੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਯਾਦ, ਅੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯਾਦ, ਉਹਨਾਂ ਦੇ ਨੇਤਰ ਨਹੀਂ ਹੈ ਪਰ ਅੱਧਾ ਗੁਰੂ ਗ੍ਰੰਥ ਸਾਹਿਬ ਜੀ ਯਾਦ। ਜਿਨ੍ਹਾਂ ਦੀਆਂ ਅੱਖਾਂ ਨੇ ਉਹਨਾਂ ਨੂੰ ਪੁੱਛੋ ਕਿੰਨੀ ਬਾਣੀ ਯਾਦ ਹੈ। ਅੱਖਾਂ ਵਾਲੇ ਤੇ ਇੱਕ ਸ਼ਬਦ ਪੜ੍ਹਨਾ ਤੇ ਉਹ ਵੀ ਦੇਖ ਕੇ ਪੜ੍ਹਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਸ਼ਬਦ ਵੀ ਦੇਖ ਕੇ। ਇਹਦਾ ਮਤਲਬ ਕਿ ਅੱਖਾਂ ਕਿੰਨਾ ਦੀਆਂ ਹੋਈਆਂ ਬਈ। ਇਸ ਕਰਕੇ ਅੰਨੇ ਉਹ ਨਹੀਂ ਜਿਨ੍ਹਾਂ ਦੀਆਂ ਅੱਖਾਂ ਨਹੀਂ। ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਅੰਧੇ ਤੇ ਉਹ ਨੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ, ਅੱਖਾਂ ਹੁੰਦੀਆਂ ਵੀ ਦੁਨੀਆਂ 'ਚ ਰੱਬ ਨੂੰ ਜਿਹੜੇ ਨਹੀਂ ਦੇਖ ਰਹੇ। ਇਸ ਕਰਕੇ ਸਾਹਿਬ ਜੀ ਕਹਿੰਦੇ ਮਨਮੁਖ ਜਿਹੜੇ ਮਨ ਦੀ ਮਤ ਮਗਰ ਚੱਲਣ ਵਾਲੇ ਨੇ ਉਹ ਅੰਨੇ ਨੇ, ਉਹ ਗਿਆਨ ਤੋਂ ਵਿਹੂਣੇ ਨੇ। ਉਹਨਾਂ ਨੇ ਜ਼ਿੰਦਗੀ 'ਚ ਗਿਆਨ ਨਾ ਹੋਣ ਕਰਕੇ ਨਾ ਰੱਬ ਨਾਲੋਂ ਟੁੱਟ ਕੇ ਹੋਰ ਬੰਨੇ ਲੱਗ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਇੱਕ ਅਰਥ ਗਵਾ ਲਈ। ਹਾਲਾਂਕਿ ਅੱਖਾਂ ਵਾਲਿਆਂ ਨੂੰ ਤੇ ਜ਼ਿਆਦਾ ਗਿਆਨ ਹੋਣਾ ਚਾਹੀਦਾ। ਇਹਨਾਂ ਅੱਖਾਂ ਦੇ ਸਾਹਮਣੇ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਲੋਕ ਆਏ ਜਿਨ੍ਹਾਂ ਨੇ ਜ਼ੋਰ ਜ਼ੁਲਮ ਕਰਕੇ ਬੜਾ ਧਨ ਪ੍ਰਾਪਤ ਕੀਤਾ, ਬੜੇ ਜ਼ੋਰ ਜ਼ੁਲਮ ਕੀਤੇ, ਇਸ ਦੁਨੀਆਂ ਤੋਂ ਚਲੇ ਗਏ, ਨਾਲ ਕੁਝ ਨਹੀਂ ਲੈ ਕੇ ਗਏ। ਅੱਖਾਂ ਨਾਲ ਦੇਖਦੇ ਹਾਂ ਆਪਾਂ, ਇੰਨੀ ਲੋਇਣੀ ਦੇਖਦੇ ਹਾਂ ਕਿਤੇ ਚੱਲ ਗਈ, ਲੇਕਿਨ ਅੱਖਾਂ ਨਾਲ ਦੇਖਦਿਆਂ ਹੋਇਆਂ ਫਿਰ ਵੀ ਸਾਨੂੰ ਸਮਝ ਨਹੀਂ ਆਉਂਦੀ। ਆਪਾਂ ਉਹੀ ਕੁਝ ਕਰਦੇ ਜੋ ਦੁਨੀਆਂ ਕਰ ਰਹੀ ਹੈ, ਆਪਾਂ ਉਹੀ ਕੁਝ ਕਰਦੇ ਜੋ ਹੋਰ ਲੋਕਾਂ ਨੇ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਇਹ ਮਨਮੁੱਖ ਅੰਨੇ ਹੁੰਦੇ ਨੇ। ਮਨਮੁੱਖ ਜਿਹੜੇ ਨੇ ਗਿਆਨ ਤੋਂ ਵੀ ਹੁਣੇ ਹੁੰਦੇ ਨੇ, ਉਹ ਦੂਜੇ ਬੰਨੇ ਲੱਗ ਕੇ ਆਪਣੀ ਜ਼ਿੰਦਗੀ ਨੂੰ ਵਿਹਾ ਦਿੰਦੇ ਹਨ, ਅਕਾਰਥ ਗਵਾ ਦਿੰਦੇ ਹਨ।
ਬਿਨਾ ਨਾਵੈ ਕੋ ਛੂਟੈ ਨਾਹੀ, ਸਭ ਬਾਦੀ ਜਮ ਕਾਲ।
ਗੁਰੂ ਅਮਰਦਾਸ ਜੀ ਕਹਿੰਦੇ ਕਿ ਨਾਮ ਤੋਂ ਬਿਨਾ ਕੋਈ ਬੰਦਾ ਛੁੱਟ ਨਹੀਂ ਸਕਦਾ। ਛੁੱਟ ਦਾ ਅਰਥ ਹੈ ਕਿ ਵਿਕਾਰਾਂ ਤੋਂ, ਦੁੱਖਾਂ ਤੋਂ ਸੁਤੰਤਰ ਨਹੀਂ ਹੋ ਸਕਦਾ। ਜਿਹਨੂੰ ਮੁਕਤੀ ਕਹਿੰਦੇ ਨੇ, ਮੁਕਤੀ ਦਾ ਸੰਬੰਧ ਮਨ ਦੇ ਨਾਲ ਹੈ ਕਿ ਜਦੋਂ ਆਪਾਂ ਨਾਮ ਨਾਲ ਜੁੜਾਂਗੇ ਸਾਡਾ ਮਨ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਔਗਣਾਂ ਤੋਂ ਮੁਕਤ ਹੋ ਜਾਏਗਾ, ਦੁੱਖ ਸੁੱਖ ਤੋਂ ਹਰਖ ਸੋਖ ਤੋਂ ਮੁਕਤ ਹੋ ਜਾਏਗਾ। ਮੁਕਤੀ ਦਾ ਸੰਬੰਧ ਸਰੀਰ ਛੱਡਣ ਤੋਂ ਬਾਅਦ ਨਹੀਂ ਹੈ। ਮੁਕਤੀ ਜਿਉਂਦੇ ਜੀ ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਮੁਕਤੀ ਕੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਯਾਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ, ਹਰਖ ਸੋਗ ਜਾ ਕੇ ਨਹੀਂ ਵੈਰੀ ਮੀਤ ਸਮਾਨ, ਕਹੋ ਨਾਨਕ ਸੁੰਦਰੇ ਮਨਾ ਮੁਕਤ ਤਾਹੇ ਤੈ ਜਾਨ। ਸਾਹਿਬ ਜੀ ਕਹਿੰਦੇ ਕਿ ਜਿਸ ਮਨੁੱਖ ਦੇ ਅੰਦਰ ਨਾਮ ਹੈ ਉਹ ਮੁਕਤ ਹੈ, ਉਹ ਛੁੱਟ ਗਿਆ, ਉਹ ਸੁਤੰਤਰ ਹੋ ਗਿਆ। ਪਰ ਨਾਮ ਤੋਂ ਬਿਨਾਂ ਕੋਈ ਬੰਦਾ ਛੁੱਟ ਨਹੀਂ ਸਕਦਾ। ਸਾਰੀ ਦੁਨੀਆ ਹੀ ਜਮਾਂ ਦੀ ਫਾਹੀ ਵਿੱਚ ਬੱਝੀ ਹੋਈ ਹੈ ਨਾਮ ਨਾਲ ਨਾ ਜੁੜਨ ਕਰਕੇ।
ਨਾਨਕ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਪਾਲ।
ਸਤਿਗੁਰੂ ਜੀ ਕਹਿੰਦੇ ਭਾਈ ਤੇਰੇ ਅੰਦਰ ਬੜਾ ਵੱਡਾ ਖਜ਼ਾਨਾ ਹੈ। ਹਰ ਮਨੁੱਖ ਦੇ ਅੰਦਰ ਪਰਮਾਤਮਾ ਨੇ ਖਜ਼ਾਨਾ ਰੱਖਿਆ। ਕਿਸੇ ਮਨੁੱਖ ਨੂੰ ਪਰਮਾਤਮਾ ਨੇ ਗਰੀਬ ਨਹੀਂ ਬਣਾਇਆ, ਮਾਫ ਕਰਨਾ, ਕਿਸੇ ਮਨੁੱਖ ਨੂੰ ਪਰਮਾਤਮਾ ਨੇ ਘੱਟ ਨਹੀਂ ਦਿੱਤਾ। ਹਰ ਮਨੁੱਖ ਨੂੰ ਵਾਹਿਗੁਰੂ ਜੀ ਨੇ ਰਾਜਾ ਬਣਾ ਕੇ ਭੇਜਿਆ ਹੈ। ਹਰ ਮਨੁੱਖ ਦੇ ਅੰਦਰ ਇੰਨੀ ਪਾਵਰ ਹੈ, ਇੰਨੀ ਤਾਕਤ ਹੈ, ਇੰਨੀ ਸਮਰੱਥਾ ਹੈ, ਪਰ ਮਸਲਾ ਹੈ ਕਿ ਮਨੁੱਖ ਆਪਣੀ ਪਾਵਰ ਵੱਲ ਦੇਖਦਾ ਹੀ ਨਹੀਂ ਕਿ ਉਹਦੇ ਅੰਦਰ ਕੀ ਪੋਸੀਬਿਲਿਟੀ ਹੈ, ਉਹ ਅੰਦਰੋਂ ਕੀ ਸਮਰੱਥਾ ਰੱਖਦਾ ਹੈ, ਉਹਦੇ ਅੰਦਰ ਕੀ ਸੰਭਾਵਨਾ ਹੈ, ਉਹਦੇ ਅੰਦਰ ਕੀ ਤਾਕਤ ਹੈ, ਮਨੁੱਖ ਕਦੀ ਦੇਖਦਾ ਹੀ ਨਹੀਂ ਹੈ। ਮਨੁੱਖ ਤਾਂ ਹਮੇਸ਼ਾ ਮੰਗਤਾ ਜਿਹਾ ਬਣ ਕੇ ਦੇਖਦਾ ਕਿ ਵਿਚਾਰਾ ਜਿਹਾ ਬਣ ਕੇ ਮੈਂ ਐਵੇਂ ਹਾਂ। ਹਾਲਾਂਕਿ ਗੁਰਬਾਣੀ ਇਹਨੂੰ ਦੱਸਦੀ ਕਿ ਤੇਰੇ ਅੰਦਰ ਕੀ ਕੁਝ ਹੈ, ਅੰਦਰ ਝਾਤ ਮਾਰ। ਇੱਕ ਬਾਬਾ ਭੀਖਾ ਜੀ ਕਹਿੰਦੇ, ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ। ਕੋਈ ਭੁੱਖਾ ਨਹੀਂ ਹੈ, ਕੋਈ ਗਰੀਬ ਨਹੀਂ ਹੈ। ਤੇ ਬਾਬਾ ਭੀਖਾ ਜੀ ਨੂੰ ਕਹਿੰਦੇ ਕਿ ਆਹ ਜਿਹੜੇ ਬੜੇ ਨੇ ਲੋਕ ਜਿਹੜੇ ਦੁਖੀ ਫਿਰਦੇ ਨੇ, ਗਰੀਬ ਫਿਰਦੇ ਨੇ, ਕਹਿਣਗੇ ਇਹਨਾਂ ਦੀ ਗਰੀਬੀ ਦਾ ਕਾਰਨ ਪਤਾ ਕੀ ਹੈ? ਇਹਨਾਂ ਨੇ ਕਦੀ ਆਪਣੇ ਅੰਦਰ ਝਾਤ ਹੀ ਨਹੀਂ ਮਾਰੀ, ਦੂਜਿਆਂ ਵੱਲ ਹੀ ਦੇਖਦੇ ਨੇ। ਜਦੋਂ ਬੰਦੇ ਨੂੰ ਦੂਜਿਆਂ ਵੱਲ ਦੇਖਣ ਦੀ ਆਦਤ ਪੈ ਜੇ ਉਹ ਗਰੀਬ ਹੋ ਜਾਏਗਾ। ਜਦੋਂ ਬੰਦਾ ਲੋਕਾਂ ਤੇ ਡਿਪੈਂਡ ਹੋ ਜਾਏਗਾ, ਦੂਜਿਆਂ ਤੇ ਡਿਪੈਂਡ ਹੋ ਜਾਏਗਾ, ਉਹ ਕਦੀ ਅਮੀਰ ਹੋ ਨਹੀਂ ਸਕਦਾ। ਕਿਸੇ ਦੇ ਪੈਸੇ ਨਾਲ ਤੁਸੀਂ ਕਦੀ ਅਮੀਰ ਨਹੀਂ ਹੋ ਸਕਦੇ, ਕਿਸੇ ਨਾਲ ਬੇਈਮਾਨੀ ਕਰਕੇ ਤੁਸੀਂ ਕਦੀ ਅਮੀਰ ਨਹੀਂ ਹੋ ਸਕਦੇ। ਇਸ ਕਰਕੇ ਆਪਣੇ ਅੰਦਰ ਝਾਤ ਮਾਰੀਏ, ਸਾਡੇ ਅੰਦਰ ਵਾਹਿਗੁਰੂ ਜੀ ਨੇ ਏਡਾ ਵੱਡਾ ਖਜ਼ਾਨਾ ਰੱਖਿਆ, ਆਪਾਂ ਉਸ ਖਜ਼ਾਨੇ ਨੂੰ ਕੱਢਣ ਦਾ ਯਤਨ ਕਰੀਏ, ਲੱਭਣ ਦਾ ਯਤਨ ਕਰੀਏ। ਸਾਹਿਬ ਜੀ ਕਹਿੰਦੇ ਨੇ, ਤੂੰ ਬਾਹਰ ਵਸਤੂ ਨਾ ਭਾਲ, ਤੇਰੇ ਅੰਦਰ ਖਜ਼ਾਨਾ ਹੈ।
ਮਨ ਮੇਰਿਆ ਜਨਮ ਪਦਾਰਥ ਪਾਏ ਕੈ, ਇੱਕ ਸੱਚ ਲੱਗੇ ਵਾਪਾਰਾ।
ਸਤਿਗੁਰੂ ਜੀ ਕਹਿੰਦੇ, ਹੇ ਮੇਰੇ ਮਨਾ, ਕਈ ਉਹ ਲੋਕ ਨੇ ਜਿਨ੍ਹਾਂ ਨੂੰ ਜਨਮ ਪਦਾਰਥ, ਪਦਾਰਥ ਦਾ ਅਰਥ ਹੁੰਦਾ ਕੀਮਤੀ ਵਸਤੂ। ਜਦੋਂ ਗੁਰਬਾਣੀ ਪੜੋਗੇ, ਜਨਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ, ਸ਼ਬਦ ਪਦਾਰਥ, ਕੀਰਤਨ ਪਦਾਰਥ, ਸਤਿਗੁਰੂ ਜੀ ਨੇ ਪੰਜ ਪਦਾਰਥਾਂ ਦਾ ਜ਼ਿਕਰ ਕੀਤਾ। ਇੱਥੇ ਕਹਿੰਦੇ ਜਨਮ ਪਦਾਰਥ, जन्म पदार्थ के जन्म एक बड़ी कीमती वस्तु है, महान वस्तु है। साहब जी कहिंदे कई लोग इस कीमती जन्म नूं प्राप्त करके सच नाल जुड़ गए ने, सच दे धारणी बन गए। सानू भी सतगुरु जी ने कहा सी सच व्यापार करो व्यापारी, दरगह निभ है खेब तुम्हारी। सच दा व्यापार करन लग पे गई।
सतगुर सेवन आपना अंतर शब्द अपारा।
उन्होंने अपने गुरु की सेवा की है, गुरु की सेवा दस के गुरु के पाणी नूं मन्ने है, गुरु के बचना की कमाई की है, गुरु की बाणी अनुसार जिंदगी बतीत की है। उन्होंने अंदर गुरु का शब्द वस गया, जेड़ा शब्द अपर अपार है। सानू सतगुरु जी ने एक प्रेरणा की, सिखो हो शब्द प्यारो जन्म मरण की टेक, मुख उज्जल सदा सुखी नानक सिमर टेक। भाई गुरु का शब्द सिखो, गुरबाणी नाल जुड़ो। ये गुरबाणी साडे जमण मरण की टेक है, आसरा है। जे गुरबाणी नाल जुड़ोगे तुहाडा इत्थे भी ते उत्थे भी मुख उजला होएगा। इस करके सतगुरु जी कहिंदे कई ओ ने जिहड़े जिंदगी प्राप्त करके गुरु के शब्द नाल जुड़ गए, अंदरों उन्हां नूं अपर अपार ओ खजाना लभ पिया।
अंतर शब्द अपारा हर नाम प्यारा, नामे नौ निध पाई।
जिन्हां दे अंदर गुरु का शब्द वस गया उन्हां नूं नाम नाल प्यार बन गया। नाम नाल जुड़न दा सब तो उत्तम तरीका, देखो कई प्राणी भरम पैदा करते ने। गुरमंत्र जपना वडभागियों नूं प्राप्त हुंदा है, वाहिगुरु का सिमरन करना वडभागियों नूं प्राप्त हुंदा है। वह वड्डे भागां वाले ने जिहड़ा सिमरन करते ने, पर कई भरम पैदा करते जी कीर्तन सुनने की की लोड़ है, बाणी पढ़न की की लोड़ है, नितनेम करन की की लोड़ है। सिमरन कर लो ठीक है, सिमरन कर लो, पर बाणी पढ़न तो बदा बिना सिमरन का ज्ञान किवें होएगा। बाणी पढ़ना भी तो सिमरन ही है, बाणी की विचार करना भी तो सिमरन ही है। इस करके जे बाणी पढ़न की ना लोड़ होंगी तो सतगुरु जी 1430 अंक क्यों उच्चारण करते। बी बाणी ने ही सानू सिमरन की महानता दसनी। जदों तुहाडा बाणी नाल प्यार बन गया ना, ऐटोमैटिकली सिमरन चल पेगा। बाणी नाल प्यार पहला जरूरी है। जेडे ये भरम पैदा करते जी कीर्तन की लोड़ नहीं, कला सिमरन ही करो। कई है ने जमातां चल पी अपने, कीर्तन की लोड़ नहीं, कथा की लोड़ नहीं, कला सिमरन करो। ठीक है सिमरन करो, सिमरन अपने घर च करो, पर गुरु के दर से कीर्तन ते कथा की गल है। भाई साहब कहिंदे जिन्हां नूं शब्द प्यारा लगा उन्हां दा नाम नाल प्यार बन गया, उन्होंने नाम दे राही अपने अंदरों नौ निधां अपने अंदरों वो खजाना प्राप्त कर लिया।
मन मुख माया मोह व्यापे दुख संतापे दूजा पात गवाई।
पर जेड़े मनमुख ने जेड़े गुरु दे सनमुख नहीं आ सके उन्हां दे उपर मोह माया दा व्यापदा रहिंदा है। ओ माया दे मोह च लग के दूजे बन्ने जाके संतापे दर्थ दुखी रहिंदे ने, कष्ट भोगदे ने। जदों मन वाहेगुरु नालों टुट के होर बन्ने लगेगा दुखी रहेगा। मैं पहला बेनती की सी मन परमात्मा दे प्यार च जुड़िया रहे ना, रब दे प्यार च लवलीन बंदा तत्ती तवी ते बैठा भी हस रहा है, वह तो फुलां दीआं सेजां ते बैठा भी हस रहा है। पर अज आप नजर मारते हैं वाहेगुरु जी ने किन्ना कुछ दिता, सोहने घर ने, गड्डिया ने, कारा ने, बंदा इन्ना सोहने घर च बैठा रो रहा है। किनिया सहूलतां ने बंदा फिर रोई जा रहा है, तख्त ते बैठा बंदा रोई जा रहा है। सुख तुहानू बाहरली किसी चीज ने नहीं देना, सुख का संबंध बाहरले स्टेटस नाल नहीं है, सुख का संबंध तुहाडे मन दे स्टेटस नाल है। जे मन सच च जुड़ गया तुसीं जिथे रहोगे आनंद च रहोगे, सुखी रहोगे। पर जदों मन सच नाल टुटदा है मनमुख धन हुंदियां भी दौलत हुंदियां भी दुखी रहिंदा है।
हौं मैं मार सच शब्द समाणे सच रते अदकाई।
जिथे वो दुखी हुंदा दूजे पत गवाई, वाहेगुरु नालों टुट के दूजे बने लाके उहदी इज्जत भी गवाचदी है। सतगुरु जी कहिंदे हौं मैं मार सच शब्द समाणे सच रते अदकाई। जिन्हां ने गुरु कोल आके हंकार नूं मार लिया वो गुरु के शब्द विच लिवलीन हो गए। शब्द नाल प्यार उदों बनेगा जदों हंकार नूं छड के शब्द नूं पढ़ोगे। जे ख्याल होया जी मैं बड़ा विद्वान हाँ, मैं बड़ा पाठ करदा हाँ, मैं बड़ा सियाणा हाँ, फिर शब्द दा रस नहीं आएगा। इस करके सतगुरु जी कहिंदे जिन्हां ने हंकार नूं मार लिया वो शब्द विच लिवलीन हो गए। सच रते अधकाई, वो सच च रंगे गए, लिवलीन हो गए, अंदरों वो अमीर बन गए।
नानक मानस जन्म दुलंब है ਸਤਿਗੁਰ ਬੂਝ ਬੁਝਾਈ।
ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖਾ ਜਨਮ ਬੜਾ ਦੁਰਲੱਭ ਹੈ, ਮਨੁੱਖਾ ਜਨਮ ਦੀ ਮਹਾਨਤਾ ਦਾ ਪਤਾ ਤੁਹਾਨੂੰ ਗੁਰੂ ਕੋਲ ਆ ਕੇ ਲੱਗਣਾ, ਸਤਿਗੁਰ ਬੂਝ ਬੁਝਾਈ। ਇਹ ਗੱਲ ਤੁਹਾਨੂੰ ਸਤਿਗੁਰੂ ਜੀ ਨੇ ਦੱਸਣੀ ਹੈ ਕਿ ਮਨੁੱਖਾ ਜ਼ਿੰਦਗੀ ਕਿੰਨੀ ਮਹਾਨ ਹੈ। ਸਾਡੇ ਸਤਿਗੁਰੂ ਜੀ ਨੇ ਮਨੁੱਖਾ ਜ਼ਿੰਦਗੀ ਦੀ ਵਡਿਆਈ ਦੱਸੀ ਹੈ। ਗੁਰੂ ਕਾ ਇੱਕ ਵਚਨ ਹੈ ਕਿ ਗੁਰਸਿੱਖਾਂ ਦੇ ਵੱਡੇ ਭਾਗ ਨੇ ਜਿਹੜੇ ਗੁਰਚਰਨਾਂ ਨਾਲ ਜੁੜੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੇ ਗੁਰਚਰਣੀ ਸਿੱਖ ਪੜ੍ਹਦੇ ਆ। ਸਿੱਖ ਕਿਉਂ ਵਡਭਾਗੀ ਹੈ ਕਿ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਿਰਫ ਇਹ ਨਹੀਂ ਕਿਹਾ ਕਿ ਤੁਸੀਂ ਦੁੱਖ ਭੋਗਣ ਲਈ ਆਏ ਹੋ, ਜਾਂ ਤੁਸੀਂ ਜੀ ਸਾਰੀ ਜ਼ਿੰਦਗੀ ਤੀਰਥਾਂ ਤੇ ਨਹਾਈ ਜਾਓ, ਜਪ ਕਰੀ ਜਾਓ, ਤਪ ਕਰੀ ਜਾਓ, ਸੁੱਖ ਅਗਲੀ ਜ਼ਿੰਦਗੀ ਚ ਮਿਲੇਗਾ। ਇਹ ਕਿਹਾ ਨਾ ਦੂਜੇ ਧਰਮਾਂ ਨੇ, ਅਗਲੀ ਜ਼ਿੰਦਗੀ ਚ ਮੁਕਤੀ ਮਿਲੇਗੀ, ਅਗਲੀ ਜ਼ਿੰਦਗੀ ਚ ਸਵਰਗ ਮਿਲੇਗਾ, ਅਗਲੀ ਜ਼ਿੰਦਗੀ। ਗੁਰਮਤ ਨੇ ਇਹ ਗੱਲ ਨਹੀਂ ਕਹੀ, ਗੁਰਬਾਣੀ ਕਹਿੰਦੀ ਇਹ ਜ਼ਿੰਦਗੀ ਦੁਰਲੱਭ ਹੈ, ਐਸੇ ਜ਼ਿੰਦਗੀ ਚ ਆਪਾਂ ਰੱਬ ਨਾਲ ਜੋੜਨਾ, ਇਹ ਜ਼ਿੰਦਗੀ ਇੰਨੀ ਮਹਾਨ ਹੈ, ਇੰਨੀ ਦੁਰਲੱਭ ਹੈ, ਇਹ ਜ਼ਿੰਦਗੀ ਤੁਸੀਂ ਜੋ ਚਾਹੋ ਬਣ ਸਕਦੇ। ਇਹ ਗੱਲ ਗੁਰਬਾਣੀ ਨੇ ਦੱਸੀ ਹੈ। ਗੁਰਬਾਣੀ ਕਹਿੰਦੀ ਇਹ ਜ਼ਿੰਦਗੀ ਚ ਬੰਦਾ ਚਾਹੇ ਤੇ ਰੱਬ ਬਣ ਸਕਦਾ। ਰੱਬ ਪਰਮਾਤਮਾ ਨੇ ਸਾਨੂੰ ਮਨੁੱਖ ਬਣਾ ਕੇ ਭੇਜਿਆ, ਆਪਾਂ ਵਾਹਿਗੁਰੂ ਦਾ ਸਿਮਰਨ ਕਰਦੇ ਵਾਹਿਗੁਰੂ ਜੀ ਸਮਾ ਕੇ ਜਾਣਾ। ਜੇ ਐਵੇਂ ਹੀ ਚਲੇ ਗਏ, ਮਾਣੂ ਘੱਲੈ ਉੱਠੀ ਚੱਲੈ, ਸਾਧਨਾ ਹੀ ਉਹੀ ਗੱਲ ਹੈ। ਰੱਬ ਨੇ ਮਨੁੱਖ ਬਣਾ ਕੇ ਭੇਜਿਆ, ਜੇ ਇੱਦਾਂ ਹੀ ਚਲ ਗਏ ਤੇ ਸਵਾਦ ਥੋੜਾ। ਚਲੋ ਮਨੁੱਖ ਵੀ ਬਣੇ ਰਹੀਏ, ਬੰਦਾ ਮਨੁੱਖ ਹੀ ਨਹੀਂ ਰਹਿੰਦਾ, ਇੱਥੇ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ, ਬੰਦਾ ਤੇ ਪਸ਼ੂ ਬਣ ਜਾਂਦਾ ਇਸ ਜ਼ਿੰਦਗੀ ਦੇ ਅੰਦਰ। ਮਨੁੱਖਾ ਜ਼ਿੰਦਗੀ ਦੁਰਲੱਭ ਹੈ, ਇਹ ਵਾਰ ਵਾਰ ਨਹੀਂ ਮਿਲਣੀ। ਜੇ ਇਸ ਜ਼ਿੰਦਗੀ ਚ ਆਪਾਂ ਆਨੰਦ ਨਾ ਮੰਨ ਸਕੇ ਫਿਰ ਕਦੋਂ ਮਾਣਾਂਗੇ? ਇਹ ਜ਼ਿੰਦਗੀ ਇੰਨੀ ਮਹਾਨ ਹੈ, ਇਸ ਜ਼ਿੰਦਗੀ ਤੁਸੀਂ ਜੋ ਚਾਹੋ ਬਣ ਸਕਦੇ ਹੋ। ਗੁਰਬਾਣੀ ਕਹਿੰਦੀ ਹੈ ਇਹ ਜ਼ਿੰਦਗੀ ਜਿੱਥੇ ਸ਼ਰਧਾ ਦੇ ਨਾਲ ਵਿਸ਼ਵਾਸ ਨਾਲ ਗੁਰੂ ਨਾਲ ਜੁੜਨਾ, ਇੱਥੇ ਵਿਕਾਸ ਕਰ ਸਕਦੇ ਆਪਾਂ। ਗੁਰਮਤ ਨੇ ਵਿਕਾਸ ਦੀ ਗੱਲ ਕੀਤੀ, ਇੱਥੇ ਤੁਸੀਂ ਡਾਕਟਰ ਬਣ ਸਕਦੇ ਹੋ, ਇੰਜੀਨੀਅਰ ਬਣ ਸਕਦੇ ਹੋ, ਚੋਰ ਬਣ ਸਕਦੇ ਹੋ, ਡਾਕੂ ਬਣ ਸਕਦੇ ਹੋ, ਸੰਤ ਬਣ ਸਕਦੇ ਹੋ, ਭਗਤ ਬਣ ਸਕਦੇ, ਬ੍ਰਹਮ ਗਿਆਨੀ ਬਣ ਸਕਦੇ ਹੋ, ਰੱਬ ਬਣ ਸਕਦੇ ਹੋ। ਪਸ਼ੂ ਤਾਂ ਪਸ਼ੂ ਰਹੇਗਾ ਸਾਰੀ ਜ਼ਿੰਦਗੀ, ਕੇਵਲ ਮਨੁੱਖਾ ਜ਼ਿੰਦਗੀ ਜਿਹਦੇ ਤੁਸੀਂ ਜੋ ਚਾਹੋ ਬਣ ਸਕਦੇ ਹੋ। ਇਸ ਕਰਕੇ ਇਹ ਜ਼ਿੰਦਗੀ ਦੁਰਲੱਭ ਹੈ ਭਾਈ। ਸਤਿਗੁਰੂ ਜੀ ਕਹਿੰਦੇ ਗੁਰੂ ਕੋਲ ਆ ਕੇ ਤੁਹਾਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਕਿੰਨੀ ਮਹਾਨ ਹੈ। ਇਸ ਕਰਕੇ ਬਾਣੀ ਪੜਿਆ ਕਰੋ, ਜੇ ਜ਼ਿੰਦਗੀ ਦੀ ਮਹਾਨਤਾ ਨੂੰ ਜਾਣਨਾ, ਆਪਣੀ ਅਮੀਰੀ ਨੂੰ ਦੇਖਣਾ, ਆਪਣੀ ਵਡਿਆਈ ਨੂੰ ਦੇਖਣਾ, ਰੋਜ਼ ਬਾਣੀ ਪੜਿਆ ਕਰੋ, ਵਿਚਾਰਿਆ ਕਰੋ, ਪਤਾ ਲੱਗੇਗਾ ਕਿ ਵਾਹਿਗੁਰੂ ਜੀ ਨੇ ਕਿੰਨੀਆਂ ਰਹਿਮਤਾਂ ਕੀਤੀਆਂ ਹਨ ਸਾਡੇ ਤੇ।
ਮਨ ਮੇਰੇ ਸਤਿਗੁਰ ਸੇਵਣ ਆਪਣਾ, ਸੇ ਜਨ ਵਡ ਭਾਗੀ ਰਾਮ।
ਗੁਰੂ ਸਾਹਿਬ ਜੀ ਕਹਿੰਦੇ ਮਨਾਂ ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ। ਇਹ ਗੱਲ ਗੁਰੂ ਸਾਹਿਬ ਜੀ ਨੇ ਵੀ ਕਹੀ ਸੀ, ਗੁਰੂ ਰਾਮਦਾਸ ਜੀ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਗੁਰੂ ਅਮਰਦਾਸ ਜੀ ਵੀ ਕਹਿੰਦੇ ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ। ਤੁਹਾਡੇ ਸਾਰਿਆਂ ਦੇ ਵੱਡੇ ਭਾਗ ਵੀ ਜਿਹੜੇ ਗੁਰੂ ਦੀ ਹਜ਼ੂਰੀ ਚ ਬੈਠੇ ਹੋ।
ਜੋ ਮਨ ਮਾਰੇ ਆਪਣਾ, ਸੇ ਪੁਰਖ ਬੈਰਾਗੀ ਰਾਮ।
ਜਿਨ੍ਹਾਂ ਨੇ ਗੁਰੂ ਕੋਲ ਆ ਕੇ ਆਪਣੇ ਮਨ ਨੂੰ ਮਾਰ ਲਿਆ, ਮਨ ਨੂੰ ਮਾਰਨ ਦਾ ਅਰਥ ਹੈ ਕਿ ਮਨ ਦੀ ਮਤ ਨੂੰ ਖਤਮ ਕਰ ਲਿਆ, ਮਨ ਨੂੰ ਗੁਰਮਤ ਦੇ ਅਨੁਕੂਲ ਕਰ ਲਿਆ। ਅਸੀਂ ਰੋਜ਼ ਇੱਕ ਅਰਦਾਸ ਕਰਨੇ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਨ ਨੂੰ ਜਿਨ੍ਹਾਂ ਨੇ ਨੀਵਾਂ ਕਰ ਲਿਆ ਗੁਰੂ ਕੋਲ ਆ ਕੇ, ਮਨ ਨੂੰ ਜਿਨ੍ਹਾਂ ਨੇ ਨਿਮਰਤਾ ਵਿੱਚ ਲਿਆਂਦਾ ਗੁਰੂ ਕੋਲ ਆ ਕੇ, ਮਨ ਵਿੱਚ ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕਰ ਲਈ, ਸੇ ਪੁਰਖ ਬੈਰਾਗੀ ਰਾਮ। ਬੈਰਾਗੀ ਦਾ ਅਰਥ ਹੈ ਕਿ ਉਹ ਸੰਸਾਰ ਚ ਰਹਿੰਦਿਆਂ ਵੀ ਸੰਸਾਰ ਦੇ ਮੋਹ ਤੋਂ ਉੱਚੇ ਉੱਠ ਗਏ। ਬੈਰਾਗੀ ਉਹ ਨਹੀਂ ਜਿਹੜਾ ਇੱਕ ਪੰਥ ਹੈ, ਗਲ ਚ ਕੰਠੀ ਪਾ ਲਓ ਜਾਂ ਜੋਗੀ ਬਣ ਜਾਓ। ਬੈਰਾਗੀ ਦਾ ਅਰਥ ਹੈ ਕਿ ਪਰਿਵਾਰ ਚ ਰਹਿੰਦਿਆਂ ਵੀ ਉਹ ਰੱਬ ਦੇ ਰੰਗ ਚ ਜੁੜੇ ਰਹਿੰਦੇ ਨੇ। ਹਾਥ ਪਾਉਂ ਕਰ ਕਾਮ ਸਭ ਚੀਤ ਨਰਜਨ ਨਾਲ, ਉਹ ਮਾਇਆ ਵਰਤਦਿਆਂ ਵੀ ਰੱਬ ਦੇ ਰੰਗ ਵਿੱਚ ਜੁੜੇ ਰਹਿੰਦੇ, ਵੈਰਾਗੀ ਬਣ ਜਾਂਦੇ ਹਨ।
ਸੇ ਜਨ ਬੈਰਾਗੀ ਸੱਚ ਲਿਵ ਲਾਗੀ, ਆਪਣਾ ਆਪ ਪਛਾਣਿਆ।
ਜਿਨ੍ਹਾਂ ਨੇ ਗੁਰੂ ਕੋਲ ਆ ਕੇ ਆਪਣੇ ਆਪ ਨੂੰ ਪਛਾਣ ਲਿਆ ਨਾ, ਸਤਿਗੁਰੂ ਜੀ ਨੇ ਕਿਹਾ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਨ੍ਹਾਂ ਨੇ ਪਛਾਣ ਲਿਆ ਉਹ ਵੈਰਾਗੀ ਬਣ ਗਏ, ਉਹਨਾਂ ਦੀ ਸੱਚ ਵਿੱਚ ਲਿਵ ਲੱਗ ਗਈ।
ਮਤ ਨੇਹ ਚਲਿਆ ਤੂੜੀ ਗੁਰਮੁਖ, ਸਹਿਜੇ ਨਾਮ ਵਖਾਣਿਆ।
ਗੁਰੂ ਕੋਲ ਆ ਕੇ ਉਹਨਾਂ ਦੀ ਮਤ ਨਿਸ਼ਚਲ ਹੋ ਗਈ। ਸਾਡੀ ਮਤ ਹਮੇਸ਼ਾ ਭਟਕਦੀ ਰਹਿੰਦੀ ਹੈ ਨਾ, ਕਦੀ ਕੁਝ ਕਦੀ ਕੁਝ, ਪਰ ਉਹਨਾਂ ਦੀ ਗੁਰੂ ਕੋਲ ਆ ਕੇ ਮਤ ਨਿਸ਼ਚਲ ਹੋ ਗਈ। ਸਤਿਗੁਰੂ ਜੀ ਕਹਿੰਦੇ ਨੇ ਫਿਰ ਕੀ ਹੋਇਆ ਕਿ ਅਤ ਗੂੜੀ, ਉਹਨਾਂ ਦੀ ਮਤ ਫਿਰ ਬੜੀ ਗੂੜੀ ਹੋ ਗਈ, ਬੜੇ ਗਿਆਨਵਾਨ ਹੋ ਗਏ, ਉੱਚੀ ਮਤ ਵਾਲੇ ਹੋ ਗਏ। ਗੁਰਮੁਖ ਗੁਰੂ ਦੀ ਮਤ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਉਹਨਾਂ ਦੀ ਮਤ ਨਿਸ਼ਚਲ ਵੀ ਹੋ ਗਈ, ਮਤ ਗੂੜੀ ਵੀ ਹੋ ਗਈ, ਗਿਆਨਵਾਨ ਹੋ ਗਏ। ਸਹਿਜੇ ਨਾਮ ਵਿਖਾਣਿਆ, ਸਹਿਜੇ ਦਾ ਅਰਥ ਹੈ ਫਿਰ ਸੁਤੇ ਸਿੱਧੀ ਉਹ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ। ਦੇਖੋ ਨਾਮ ਜਪਣ ਦਾ ਅਰਥ ਨਹੀਂ ਕਿ ਜ਼ੋਰ ਲਾਓ, ਇੰਨਾ ਜ਼ੋਰ ਲਾਓ ਤੁਸੀਂ ਵੀ ਪਰੇਸ਼ਾਨ ਹੋ ਜਾਓ ਅਤੇ ਗੁਆਂਢੀਆਂ ਨੂੰ ਪਰੇਸ਼ਾਨ ਕਰ ਦਿਓ। ਨਾਮ ਤਾਂ ਸਹਿਜੇ ਜਪਣਾ ਚਾਹੀਦਾ, ਸਹਿਜੇ ਹੀ ਹਰ ਨਾਮ ਲਿਖੋ, ਹਰ ਤਤ ਨਾ ਖੋਈਏ। ਜ਼ੋਰ ਲਾਇਆ ਨਾਮ ਨਹੀਂ ਜਪਿਆ ਜਾਣਾ, ਮਾਫ ਕਰਨਾ, ਤੁਹਾਨੂੰ ਨੀਂਦ ਨਹੀਂ ਆਉਂਦੀ। ਤੁਸੀਂ ਕਹੋ ਜੀ ਜ਼ੋਰ ਲਾਓ ਨੀਂਦ ਅਜੇ ਆ ਜਾਏਗੀ, ਨੀਂਦ ਤਾਂ ਇੱਕ ਕੁਦਰਤੀ ਕਿਰਿਆ ਹੈ, ਕੁਦਰਤੀ ਕਿਰਿਆ। ਤੁਹਾਨੂੰ ਭੁੱਖ ਨਹੀਂ ਲੱਗਦੀ, ਤੁਸੀਂ ਕਹੋ ਜੀ ਜ਼ੋਰ ਲਾਓ ਭੁੱਖ ਲੱਗੇ, ਜ਼ੋਰ ਲਾਓ ਭੁੱਖ ਲੱਗੇ, ਲੱਗ ਜਾਏਗੀ। ਭੁੱਖ ਤਾਂ ਇੱਕ ਕੁਦਰਤੀ ਕਿਰਿਆ, ਭੁੱਖ ਨਾ ਲੱਗਣਾ ਕੋਈ ਰੋਗ ਹੋ ਸਕਦਾ। ਇਸ ਤਰ੍ਹਾਂ ਨਾਮ ਨਾਲ ਜੁੜਨਾ, ਜ਼ੋਰ ਨਾਲ ਨਹੀਂ ਜੁੜਿਆ ਜਾਣਾ ਕਿ ਜ਼ੋਰ ਲਾਓ ਮਨ ਜੁੜ ਜਾਏ, ਇੱਥੇ ਅੱਖੀਆਂ ਟਿਕਾਓ ਮਨ ਟਿਕ ਜਾਏ। ਆ ਕਰਦੀ ਹੈ ਦੁਨੀਆ ਬਹੁਤ ਕੁਝ, ਜ਼ੋਰ ਨਾਲ ਨਹੀਂ। ਇੱਥੇ ਤੇ ਸਹਿਜ ਹੀ ਨਾਮ ਨਾਲ ਜੁੜ ਜਾਣਾ ਮਨ, ਸੁੱਤੇ ਸਿਰ ਜਿਹਨੂੰ ਆਟੋਮੈਟਿਕਲੀ ਕਹਿੰਦੇ। ਕਦੋਂ ਜੁੜਨਾ? ਜਦੋਂ ਤੁਸੀਂ ਗੁਰੂ ਦੀ ਮੱਤ ਵਿੱਚ ਆ ਜਾਓਗੇ। ਤੰਦਰੁਸਤੀ ਜ਼ੋਰ ਨਾਲ ਨਹੀਂ ਮਿਲਦੀ, ਤੰਦਰੁਸਤੀ ਜ਼ੋਰ ਨਾਲ ਨਹੀਂ ਮਿਲਦੀ। ਤੁਸੀਂ ਡਾਕਟਰ ਕੋਲ ਜਾਂਦੇ ਹੋ, ਦਵਾਈ ਖਾਂਦੇ ਹੋ, ਪਰਹੇਜ਼ ਰੱਖਦੇ ਹੋ, ਰੋਜ਼ ਐਕਸਰਸਾਈਜ਼ ਕਰਦੇ ਹੋ, ਖਾਣ ਪੀਣ ਦਾ ਧਿਆਨ ਰੱਖਦੇ, ਸਹਿਜੇ ਸਹਿਜੇ ਤੰਦਰੁਸਤ ਹੋ ਜਾਂਦੇ ਹੋ। ਜੋ ਗੁਰੂ ਨੇ ਮਾਰਗ ਦਿੱਤਾ ਉਹਨੂੰ ਮੰਨੋ, ਜੋ ਗੁਰੂ ਨੇ ਬੁਰਾਈਆਂ ਤੋਂ ਬਚਣ ਦੀ ਗੱਲ ਕੀ ਬਚੋ, ਰੋਜ਼ ਬਾਣੀ ਪੜੋਗੇ, ਸਹਿਜੇ ਹੀ ਨਾਮ ਜਿਹੜਾ ਹੈ ਅੰਦਰ ਚੱਲ ਪਏਗਾ, ਤੁਹਾਡਾ ਮਨ ਨਾਮ ਨਾਲ ਜੁੜ ਜਾਏਗਾ।
ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ, ਮਨਮੁਖ ਸੋਏ ਰਹੇ ਅਭਾਗੇ।
ਮਨਮੁਖ ਬੰਦੇ ਜਿਹੜੇ ਸਾਰੀ ਜ਼ਿੰਦਗੀ ਭਾਗਹੀਣ ਸੁੱਤੇ ਰਹਿੰਦੇ ਨੇ, ਔਰ ਉਹ ਸੱਚ ਨਾਲੋਂ ਟੁੱਟ ਕੇ ਕੇਵਲ ਵਿਸ਼ੇ ਵਿਕਾਰਾਂ ਨਾਲ ਜੁੜੇ ਨੇ। ਕਾਮਣ ਹਿਤਕਾਰੀ ਦਾ ਅਰਥ ਹੈ ਕਿ ਕਾਮ ਨਾਲ ਪਿਆਰ, ਇਸਤਰੀਆਂ ਨਾਲ ਪਿਆਰ ਜਾਂ ਵਿਕਾਰਾਂ ਨਾਲ ਪਿਆਰ ਉਹਨਾਂ ਦਾ ਬਣਿਆ ਰਹਿੰਦਾ, ਮਾਇਆ ਨਾਲ ਪਿਆਰ ਬਣਿਆ ਰਹਿੰਦਾ ਹੈ।
ਨਾਨਕ ਸਹਿਜੇ ਸੇਵੇ ਗੁਰ ਆਪਣਾ, ਸੇ ਪੂਰੇ ਵੱਡ ਭਾਗੇ।
ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹੈ ਭਾਈ, ਜਿਹੜੇ ਸਹਿਜੇ ਦਰਥ ਕਿ ਸੁੱਤੇ ਸਿੱਧ ਗੁਰੂ ਦੇ ਪਿਆਰ ਜੁੜੇ ਨੇ, ਆਤਮਕ ਗਿਆਨ ਜਿਨ੍ਹਾਂ ਨੂੰ ਹੋ ਗਿਆ, ਜਿਹੜੇ ਅੰਦਰੋਂ ਟਿਕ ਗਏ ਗੁਰੂ ਦੇ ਪਿਆਰ ਚ, ਪਿਆਰ ਨਾਲ ਜੁੜੇ ਹੋਏ ਨੇ, ਉਹ ਮਨੁੱਖ ਵੱਡੇ ਭਾਗਾਂ ਵਾਲੇ ਨੇ। ਗੁਰੂ ਅਮਰਦਾਸ ਜੀ ਨੇ ਚਾਰ ਇਹਨਾਂ ਪਾਵਨ ਬੰਦਾਂ ਦੇ ਰਾਹੀਂ ਮਨ ਨੂੰ ਸੰਬੋਧਨ ਕਰਕੇ ਸਮਝਾਇਆ। ਜਿੱਥੇ ਮਨ ਨੂੰ ਕਿਹਾ ਸੱਚ ਨਾਲ ਜੁੜ, ਉੱਥੇ ਮਨ ਨੂੰ ਕਿਹਾ ਮਨਾ ਤੇਰੇ ਅੰਦਰ ਹੀ ਖਜ਼ਾਨਾ ਭਰਿਆ ਪਿਆ, ਬਾਹਰ ਭੱਜਣ ਦੀ ਲੋੜ ਨਹੀਂ ਹੈ। ਉੱਥੇ ਮਨ ਨੂੰ ਇਹ ਵੀ ਗੱਲ ਕਹੀ ਕਿ ਮਨੁੱਖਾ ਜਨਮ ਬੜਾ ਦੁਰਲੱਭ ਮਿਲਿਆ ਤੈਨੂੰ, ਇਹਦਾ ਪਤਾ, ਇਹਦੀ ਸੋਝੀ ਤੈਨੂੰ ਗੁਰੂ ਕੋਲ ਆ ਕੇ ਹੋਣੀ ਹੈ। ਉੱਥੇ ਮਨ ਨੂੰ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਗੁਰੂ ਦੀ ਸੇਵਾ ਚ ਲੱਗੇ ਉਹ ਵਡਭਾਗੀ ਨੇ। ਗੁਰੂ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੋਣਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਾਡੀ ਜ਼ਿੰਦਗੀ ਦੀ ਮਹਾਨਤਾ ਕੀ ਹੈ, ਸਾਡੀ ਜ਼ਿੰਦਗੀ ਦੀ ਉੱਤਮਤਾ ਕੀ ਹੈ, ਸਾਡੀ ਜ਼ਿੰਦਗੀ ਦਾ ਗੁਣ ਕੀ ਹੈ, ਇਹ ਪਤਾ ਤੇ ਗੁਰੂ ਕੋਲ ਆ ਕੇ ਲੱਗਣਾ। ਇਸ ਕਰਕੇ ਸਤਿਗੁਰੂ ਜੀ ਨੇ ਵਾਰ ਵਾਰ ਸਾਨੂੰ ਗੁਰੂ ਕੋਲ ਆ ਕੇ ਸੱਚ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ। ਗੁਰੂ ਚਰਨਾਂ ਚ ਅਰਦਾਸ ਹੈ ਕਿ ਸਤਿਗੁਰੂ ਜੀ ਦੇ ਇਹ ਬਚਨ ਸਾਡੇ ਹਿਰਦੇ ਚ ਵਸਣ। ਆਪਾਂ ਸੱਚ ਨਾਲ ਜੁੜਨਾ, ਸੱਚਾਈ ਦਾ ਸਾਥ ਦੇਣਾ। ਜੇ ਸੱਚ ਨਾਲ ਜੁੜੇ ਰਹਾਂਗੇ, ਜਿੱਥੇ ਰਹਾਂਗੇ ਆਨੰਦ ਵਿੱਚ ਰਹਾਂਗੇ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ, ਜਿੱਥੇ ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੁਰਤਨਵਾਦ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਗੁਰੂ ਰੂਪ ਸੰਗਤਾਂ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਮੂਹ ਗੁਰੂ ਪਿਆਰੀ ਸਾਧ ਸੰਗਤ ਦਾ ਧੰਨਵਾਦ, ਮਾਨਯੋਗ ਪ੍ਰਧਾਨ ਜੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ, ਜਿਨ੍ਹਾਂ ਦੇ ਪਿਆਰ ਸਦਕਾ ਇੱਥੇ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਮਾਨਯੋਗ ਸਿੰਘ ਸਾਹਿਬਾਨ ਜੀ, ਹੈੱਡ ਗ੍ਰੰਥੀ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸਮੂਹ ਸਿੰਘ ਸਾਹਿਬਾਨ ਦਾ ਧੰਨਵਾਦ, ਜਿਹੜੇ ਪਿਆਰ ਦੇ ਨਾਲ ਆਪ ਜੀ ਦੀ ਸੇਵਾ ਕਰਨ ਲਈ ਇਹ ਮੌਕਾ ਬਖਸ਼ਦੇ ਨੇ। ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਸਾਡੇ ਸਤਿਗੁਰੂ ਜੀ ਨੇ ਮਨ ਨਾਲ ਗੱਲ ਕਰਕੇ, ਅੰਦਰੋਂ ਨਿਧਾਨ ਨੂੰ ਪ੍ਰਾਪਤ ਕਰਕੇ, ਗੁਰੂ ਦੀ ਸੇਵਾ ਚ ਲੱਗ ਕੇ ਜ਼ਿੰਦਗੀ ਨੂੰ ਸਫਲ ਬਣਾਉਣ ਦੀ ਪ੍ਰੇਰਣਾ ਕੀਤੀ ਹੈ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਕੋ ਸਰਵਣ ਕਰੀਏ ਅਤੇ ਸਮਾਪਤੀ ਕਰੀਏ ਜੀ।
ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ, ਮਨਮੁਖ ਸੋਏ ਰਹੇ ਆਭਾਗੇ। ਨਾਨਕ ਸਹਿਜੇ ਸੇਵੇ ਗੁਰ ਆਪਣਾ, ਸੇ ਪੂਰੇ ਵੱਡ ਭਾਗੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।